ਸੁਣਨ ਵਾਲੇ ਸੱਜਣੇ ਕੁੰ ਅਸਲਾਮ ਅਲੈਕੁਮ ਦੋਸਤੋ, ਤੁਸਾਂ ਸੱਚਾਈ ਦੀ ਰਾਹ ਦਾ ਪਹਿਲਾ ਹਿੱਸਾ ਸੁਣਿਆ ਹੈ। ਹੁਣ ਅਸਾਂ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਦਾ ਦੂਜਾ ਹਿੱਸਾ ਪੇਸ਼ ਕਰਿੰਦੇ ਪਏ ਹਾਂ। ਅੱਲਾਹ ਦੇ ਈ ਮਨਸੂਬੇ ਕੋ ਕੋਈ ਸ਼ੈ ਨਾ ਰੋਕ ਸਕੀ, ਨਾ ਬਨੀ ਇਸਰਾਇਲ ਦੀ ਨਾ ਫਰਮਾਨੀਆਂ, ਨਾ ਫਿਰਾਉਨ ਅਤੇ ਮਿਸਰੀਆਂ ਦਾ ਜ਼ੁਲਮ, ਨਾ ਕਨਾਨੀ ਲੋਕਾਂ ਦਾ ਜ਼ੋਰ, ਨਾ ਬਾਲ ਦੇਵਤਾ ਦਾ ਕੂੜਾ ਮਜ਼ਹਬ ਅਤੇ ਨਾ ਹੀ ਸ਼ੈਤਾਨ। ਅੱਲਾਹ ਸਾਈ ਬਨੀ ਇਸਰਾਇਲ ਦੇ ਵਸੀਲੇ ਦੁਨੀਆਂ ਵਿੱਚ ਜਿਹੜਾ ਬਖਸ਼ਣਹਾਰਾ ਭੇਜਣਾ ਹਾ, ਉਨਕੋ ਦੁਨੀਆਂ ਦੀ ਕੋਈ ਤਾਕਤ ਨਾ ਰੋਕ ਸਕਦੀ ਹੈ। ਹੁਣ ਅਸਾਂ ਇਹ ਛੋਟੇ ਜਿਹੇ ਸਹੀਫੇ ਦਾ ਨਜ਼ਾਰਾ ਕਰਿੰਦੇ ਹਾਂ, ਜਿਹੜਾ ਕਜ਼ਾਦ ਦੀ ਕਿਤਾਬ ਦੇ ਬਾਅਦ ਹੈ, ਯਾਨੀ ਰੂਤ ਦਾ ਸਹੀਫਾ। ਈ ਸਹੀਫੇ ਵਿੱਚ ਇੱਕ ਅਜੀਬ ਵਾਕਿਆ ਲਿਖਿਆ ਲਾਥੇ। ਇਹ ਵਾਕਿਆ ਕਮਲ ਦੇ ਸੋਹਣੇ ਫੁੱਲ ਵਾਂਗੂ ਹੈ, ਜਿਹੜਾ ਬਦਬੂ ਵਾਲੇ ਪਾਣੀ ਵਿੱਚ ਥਿੰਦੇ। ਇਹ ਇੱਕ ਇੰਜੀ ਤ੍ਰੇਮਤ ਦੀ ਹਯਾਤੀ ਕੋ ਬਿਆਨ ਕਰਿੰਦੇ, ਜਿਹੜੀ ਅੱਲਾਹ ਕਨੂੰ ਬਗਾਂ ਲੋਕਾਂ ਵਿੱਚ ਰਾਂਦੇ ਹੋਏ ਵੀ ਅੱਲਾਹ ਦੇ ਹੁਕਮੇ ਨਾਲ ਪਿਆਰ ਕਰਿੰਦੀ ਹੈ। ਅਸਾਂ ਇਹ ਸਾਰਾ ਸਹੀਫਾ ਤਾਂ ਅੱਜ ਨਾ ਪੜਸੂ, ਪਰ ਇਹਦਾ ਖੁਲਾਸਾ ਜ਼ਰੂਰ ਦਿਸੇਸੂ। ਸਭ ਕਨੂੰ ਪਹਿਲੇ ਤਾਂ ਅਸਾਂ ਇਹ ਦੱਸਿੰਦੇ ਹਾਂ, ਜੋ ਰੂਤ ਬੀਬੀ ਇੱਕ ਬੇਵਾ ਤ੍ਰੇਮਤ ਹੈ ਅਤੇ ਇਹ ਇਸਰਾਇਲੀ ਕੌਮ ਕਨੂੰ ਨਾ ਹੈ, ਬਲਕਿ ਉਹ ਮੁਆਬ ਦੇ ਇਲਾਕੇ ਅਤੇ ਮੁਆਬੀ ਕੌਮ ਦੀ ਹੈ, ਜਿਹੜਾ ਇਸਰਾਇਲ ਦੇ ਮੁਲਕ ਦੇ ਜਨੂਬ ਵਿੱਚ ਹੈ। ਮੁਆਬੀ ਕੌਮ ਵੀ ਬੁੱਤੇ ਕੋ ਮਨੇਂਦੀ ਹੈ ਅਤੇ ਉਹ ਬਨ ਇਸਰਾਇਲ ਅਤੇ ਅੱਲਾਹ ਦੀ ਤੋਹੀਨ ਕਰੇਂਦੀ ਹੈ। ਰੂਤ ਬੀਬੀ ਮੁਆਬੀ ਕੌਮ ਦੀ ਹੈ, ਪਰ ਉਹਦਾ ਮੁਆਬੀ ਹੋਵਣ ਅੱਲਾਹ ਦੀ ਨਿਗਾਹ ਵਿੱਚ ਨਫ਼ਰਤ ਜਾਂ ਹਕਾਰਤ ਦਾ ਬਾਇਸ ਨਾ ਬਣਿਆ, ਬਲਕਿ ਰੂਤ ਬੀਬੀ ਅੱਲਾਹ ਤੇ ਦਿਲ ਅਤੇ ਜਾਨ ਨਾਲ ਈਮਾਨ ਰੱਖੇਂਦੀ ਹੈ। ਰੂਤ ਬੀਬੀ ਸੁਣਿਆ ਹਾ ਜੋ ਰੱਬੁਲ ਇੱਜ਼ਤ ਬਨ ਇਸਰਾਇਲ ਦੀ ਜਮਾਤ ਕੋ ਮਿਸਰੀਆਂ ਦੀ ਗੁਲਾਮੀ ਵਿੱਚੋਂ ਕੱਢਣ ਕੀਤੇ ਕਿੰਝੇ ਕਿੰਝੇ ਅਜੀਬ ਅਤੇ ਵੱਡੇ ਕੰਮ ਕੀਤੇ ਹਨ। ਰੂਤ ਬੀਬੀ ਬਖਸ਼ਣਹਾਰੇ ਦੇ ਬਾਰੇ ਵੀ ਤੌਰਾਤ ਸ਼ਰੀਫ ਵਿੱਚ ਹਜ਼ਰਤ ਮੂਸਾ ਦੇ ਰਾਹੀਂ ਲਿਖੀਆਂ ਹੋਈਆਂ ਗੱਲਾਂ ਵੀ ਸੁਣ ਗਿੱਦੀਆਂ ਹਨ, ਜੋ ਅੱਲਾਹ ਦੀ ਤਰਫੋਂ ਬਖਸ਼ਣਹਾਰਾ ਆਸੀ ਅਤੇ ਬਖਸ਼ਿਸ਼ ਪਾਵਣ ਦਾ ਸਿਰਫ ਇੱਕੋ ਵਸੀਲਾ ਜਿਹੜਾ ਅੱਲਾਹ ਸਾਈਂ ਬਣਾਏ ਉਹ ਉਭੋ ਹੈ। ਰੂਤ ਬੀਬੀ ਦਿਲ ਅਤੇ ਜਾਨ ਨਾਲ ਅੱਲਾਹ ਤੇ ਈਮਾਨ ਘਿਨਾਈ ਅਤੇ ਉਹਦਾ ਪੈਗਾਮ ਅਤੇ ਕਲਾਮ ਜਿਹੜਾ ਬਨੀ ਇਸਰਾਇਲ ਕੀਤੇ ਅਸਮਾਨ ਕਨੂੰ ਨਾਜ਼ਲ ਥੀਆ ਹਾ, ਰੂਤ ਬੀਬੀ ਉਹਕੋਂ ਕਬੂਲ ਕਰ ਗਿੱਦਾ। ਜਿਹੜਾ ਕੁਝ ਰੂਤ ਬੀਬੀ ਦੇ ਬਾਰੇ ਸਾਕੂੰ ਜਾਣਨਾ ਚਾਹੀਦਾ, ਉਹ ਅਸਾਂ ਰੂਤ ਬੀਬੀ ਬਾਰੇ ਜਾਣ ਗਿੱਦੇ, ਜੋ ਉਹ ਮੁਆਬੀ ਕੌਮ ਦੀ ਹੈ ਅਤੇ ਉਹਦੇ ਮਾਂ ਪਿਓ ਬੁੱਤ ਪ੍ਰਸਤ ਹਨ। ਭਾਵੇਂ ਬੀਬੀ ਰੂਤ ਆਪਣੇ ਇੱਕ ਬੁੱਤ ਪ੍ਰਸਤ ਘਰਾਣੇ ਵਿੱਚ ਗਈ, ਪਰ ਹੁਣ ਉਹਦਾ ਦੀਨ ਆਪਣੇ ਮਾਂ ਪਿਓ ਵਾਲਾ ਨਾ ਹਾ। ਹੁਣ ਰੂਤ ਬੀਬੀ ਅੱਲਾਹ ਕੋ ਮਨੇਂਦੀ ਹੈ, ਜਿਹੜਾ ਬਨੀ ਇਸਰਾਇਲ ਦਾ ਖੁਦਾ ਹੈ। ਰੂਤ ਬੀਬੀ ਕਿਤੇ ਅੱਲਾਹ ਤੇ ਈਮਾਨ ਰੱਖਣ ਸੁੱਖਾ ਕੰਮ ਨਾ ਹਾ। ਕਿਆ ਰੂਤ ਬੀਬੀ ਕੋ ਆਪਣੇ ਮਾਂ ਪਿਓ ਦੇ ਮਜ਼ਹਬ ਵਿੱਚ ਜ਼ਿੰਦਗੀ ਗੁਜ਼ਾਰਨਾ ਚੰਗੀ ਗੱਲ ਹੈ ਅਤੇ ਇੱਕ ਇੰਝੇ ਬੰਦੇ ਨਾਲ ਸ਼ਾਦੀ ਕਰਨ ਜਾਇਜ਼ ਹਾ, ਜਿਹੜਾ ਅੱਲਾਹ ਕੋ ਨਾ ਮੰਨਦਾ ਹੋਵੇ? ਜਾਂ ਕਿਆ ਇੰਕੂ ਆਪਣੇ ਮਾਂ ਪਿਓ ਦਾ ਘਰ ਅਤੇ ਮਜ਼ਹਬ ਛੋੜ ਕੇ ਰਹੀ ਬਨੀ ਇਸਰਾਇਲ ਵਿੱਚ ਆ ਮੰਨਣ ਸੌਖਾ ਹਾ? ਇਹੋ ਉਹ ਔਖਾ ਕੰਮ ਹਾ ਜੈ ਕੋ ਰੂਤ ਬੀਬੀ ਤ੍ਰੇਮਤ ਹੁੰਦੀਆਂ ਹੋਏ ਵੀ ਕਰ ਗਿੱਦਾ। ਇਹ ਕਾਨੂੰ ਪਹਿਲੇ ਜੋ ਅਸਾਂ ਰੂਤ ਬੀਬੀ ਦੇ ਚੁਣੇ ਰਸਤੇ ਬਾਰੇ ਮਜ਼ੀਦ ਗਾਲ ਮੁਹਾਰ ਕਰੂੰ, ਅਸਾਂ ਤੁਹਾਨੂੰ ਦਸਾਵਣ ਚਾਹੁੰਦੇ ਹਾਂ ਜੋ ਉਹਦੀ ਇੱਕ ਜਠਾਣੀ ਵੀ ਹੈ ਜਿਹਦਾ ਨਾਂ ਉਰਫਾ ਬੀਬੀ ਹਾ। ਰੂਤ ਬੀਬੀ ਵਾਂਗੂ ਉਰਫਾ ਵੀ ਬਨੀ ਇਸਰਾਇਲ ਦੇ ਅੱਲਾਹ ਕੋ ਜਾਣਦੀ ਹੈ। ਉਹਦੇ ਸਾਹਮਣੇ ਵੀ ਇਹ ਗਾਲ ਆਈ ਜੋ ਉਹ ਆਪਣੇ ਮਾਂ ਪਿਓ ਦੇ ਮਜ਼ਹਬ ਉੱਤੇ ਚੱਲਦੀ ਰਹੇ, ਜਾਂ ਰੱਬੁਲ ਇੱਜ਼ਤ ਅੱਲਾਹ ਜਿਹੜਾ ਹਜ਼ਰਤ ਇਬਰਾਹੀਮ حضرت اسحاق اتے حضرت یعقوب دا خدا ہے اون دے پچھوں ٹرے۔ روت اتے عرفا بی بی کیڑا رستہ چنیا؟ عرفا بی بی سکھا رستہ چنیا تاں جو او اپنے پیو دے گھر وچ رہ ونجے اتے اپنے وڈے دے مذہب وچ ہی پرنیجے۔ پر روت بی بی اوکھا رستہ چن گھدا، یعنی اپنے پیو دے گھر اتے مذہب کو چھوڑ دیتا اتے بنی اسرائیل دے ملک وچ آ گئی۔ روت بی بی کو پتا ہا جو کوئی وی دو معبودیں دی عبادت نہیں کر سکدا۔ کوئی بندہ موابی قوم دے دیوتا اتے اسرائیل دے اللہ دوہیں دی عبادت کٹھے نہیں کر سکدا۔ این واسطے روت بی بی اپنے پیو دے کوڑے مذہب کو چھوڑ دیتا اتے اون اے فیصلہ کیتا جو کہیں انسان دے حکم کو منن کنوں زیادہ ضروری ہے جو او اللہ دا حکم من گھنے۔ روت بی بی اپنی مرضی نال اپنے گھرانے سہیلیاں کو چھوڑ دیتا اتے سچے اتے زندہ خدا دا حکم من گھدا۔ ایک عالم ولف آہدے جیرا ماکھی لہیسی او مکھیں دا ڈانگ وی کھوسی، یعنی مکھی دا ڈانگ کھادے بغیر ماکھی نہ لاسی۔ ایویں روت بی بی اپنے پیو دا گھر چھوڑ دیتا اتے اسرائیل دے علاقے بیت لحم دو ٹر پئی۔ بیت لحم وچ ایک بندہ رہندا ہا جہدا ناں بوئز ہا۔ بوئز اون تریمت دا پتر ہا جہدا ناں راہب ہا۔ جے حضرت یشو اتے حضرت کالب کو جڈا او شہر یریحو وچ آئے ہن پناہ دتی ہئی۔ ان دے بارے اساں پچھلے سبق وچ ڈسایا ہا۔ حضرت بوئز اللہ دا نیک بندہ ہا اتے اللہ دے حکمے تے عمل کریندا ہا۔ حضرت بوئز بہت دولت مند وی ہا اتے اپنا ذمہ دارا وی ہا، پر ان دی زال کہنا ہے۔ اللہ دا کلام دسیں دے جو روت بی بی ہر روز سویر نال اٹھ دی اتے رہر کپڑ والے دے پچھوں پچھوں ودی رہن دی اتے جو دے سٹے چن دی جیرے فصل کپیندے ہوئے ڈھے ویندے ہن۔ روت بی بی غریب تریمت ہئی اتے شریعت وچ اینجے لوکیں کو جیرے غریب ہن انہیں کو رہڑ وچوں سٹے چن دی اجازت ہوندی ہے تاں جو انہیں دی گزران تھیوے پئی۔ ایویں اللہ دا کلام بیان کریں دے جو اللہ ان دی رہنمائی کیتی تاں او راہب بی بی دے پتر حضرت بوئز دی رہڑ وچ سٹے چنیے۔ حضرت بوئز روت بی بی کو اپنی رہڑ وچ سٹے چن دے ڈٹھا اتے حضرت بوئز کو جلدی پتہ لگ گیا جو روت نیک سیرت ریمت ہے۔ حضرت بوئز نیک بندہ ہا، این واسطے اون روت بی بی کو سنجان گھدا۔ دوہیں دے خیال اتے ایمان ہکو جائیں ہن اتے کردار وی۔ این واسطے دوہیں پرنیجن دا فیصلہ کر گھدا۔ ایویں روت بی بی جے اللہ اتے اون دے حکمیں یعنی کلام کو مقدم رکھیا اتے اون کو برکتاں ملیاں۔ او برکتاں اے شادی نہ ہئی بلکہ اگو سنو جو کیا تھیا۔ اللہ دے کلام وچ لکھیا لا تھے جو روت بی بی اتے حضرت بوئز کو اللہ سہی ایک پتر دتا جہدا ناں انہیں حضرت عبید رکھیا۔ حضرت عبید کنو حضرت یسی جائے اتے حضرت یسی کنو بنی اسرائیل دا عظیم بادشاہ حضرت داؤد جائے جے اللہ دی حمد و ثنا دا صحیفہ زبور شریف لکھیا۔ اتے حضرت داؤد دی آل وچوں بخشنہارا مجسم ٹھیک رہیں دنیا وچ آیا، یعنی دنیا دا بخشنہارا جہن دی سارے نبیے پیشن گوئی کیتن۔ ایویں اساں ڈہدے ہیں جو اللہ سائیں روت بی بی دی حیاتی کنوں ایک بہو وڈا کام گھدا، بھاویں جو او اسرائیلی قوم کنوں نہ ہئی۔ جڈاں اسرائیلی اللہ کنوں بغاں ٹھیک رہیں غیر معبودیں دی عبادت کرن لگے، اون ویلے روت بی بی غیر معبودیں کو چھوڑ کریں بنی اسرائیل دے ਸੱਚੇ ਅਤੇ ਜ਼ਿੰਦਾ ਖੁਦਾ ਦੀ ਇਬਾਦਤ ਕਰਨ ਸ਼ੁਰੂ ਕਰ ਦਿੱਤੀ। ਇਵੇਂ ਅੱਲਾਹ ਸਈ ਰੂਤ ਬੀਬੀ ਕੋ ਹਦਾਇਤ ਦਿੱਤੀ ਅਤੇ ਉਹ ਬੈਤਲਹਮ ਵਿੱਚ ਹਜ਼ਰਤ ਬੋਏਜ਼ ਨਾਲ ਪਰਨੀਤ ਗਈਆਂ ਅਤੇ ਬਨ ਇਸਰਾਇਲ ਦੇ ਅਜ਼ੀਮ ਬਾਦਸ਼ਾਹ ਅਤੇ ਨਬੀ ਦੀ ਪਰਡਾਡੀ ਬਣ ਗਈਆਂ। ਅਸਾਂ ਦੇਖਦੇ ਹਾਂ ਜੋ ਅੱਲਾਹ ਦੇ ਛੁਟਕਾਰੇ ਦਾ ਮਨਸੂਬਾ ਨਾਲ ਥਿੰਦਾ ਅੰਦੇ ਤਾਂ ਜੋ ਦੁਨੀਆਂ ਦਾ ਬਖਸ਼ਣ ਹਾਰਾ ਹਜ਼ਰਤ ਦਾਊਦ ਦੀ ਆਲ ਵਿੱਚੋਂ ਮੁਜੱਸਮ ਥੀਵੇ ਅਤੇ ਬੈਤਲਹਮ ਵਿੱਚ ਜਾਵੇ। ਹੁਣ ਅਸਾਂ ਇੱਥਾਂ ਰੁਕਸੂੰ। ਅੱਲਾਹ ਦੇ ਫਜ਼ਲੋ ਕਰਮ ਨਾਲ ਅਸਾਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਹਜ਼ਰਤ ਦਾਊਦ ਦੀ ਹਯਾਤੀ ਬਾਰੇ ਗਾਲ ਮੁਹਾਲ ਕਰੀਸੂੰ, ਜਿਹੜੇ ਹਜ਼ਰਤ ਬੋਏਜ਼ ਅਤੇ ਰੂਤ ਬੀਬੀ ਦੀ ਔਲਾਦ ਹਨ ਅਤੇ ਬੈਤਲਹਮ ਸ਼ਹਿਰ ਵਿੱਚ ਜਾਏ ਹਨ। ਅਸਾਂ ਪ੍ਰੋਗਰਾਮ ਖਤਮ ਕਰਨ ਕਨੂੰ ਪਹਿਲੇ ਤੁਹਾਡੇ ਕਨੂੰ ਇਹ ਪੁੱਛਣ ਚਾਹੁੰਦੇ ਹਾਂ ਜੋ ਤੁਸਾਂ ਕੈਂ ਕੂੰ ਜ਼ਿਆਦਾ ਪਸੰਦ ਕਰੇ ਦੋ। ਕਿਆ ਤੁਸਾਂ ਰੂਤ ਬੀਬੀ ਦੀ ਜਠਾਣੀ ਉਰਫਾ ਕੋ ਪਸੰਦ ਕਰੇ ਦੋ, ਜੈਂ ਸੁੱਖਾ ਰਸਤਾ ਚੁਣਿਆ, ਜਾਂ ਈ ਬਹਾਦਰ ਤ੍ਰੇਮਤ ਰੂਤ ਬੀਬੀ ਕੂੰ, ਜੈਂ ਆਪਣੇ ਪਿਓ ਦੇ ਘਰਾਨੇ ਅਤੇ ਆਪਣੇ ਮਜ਼ਹਬ ਨੂੰ ਛੋੜ ਕਰਾਈ ਇੱਕ ਸੱਚੇ ਖੁਦਾ ਦੀ ਰਾਹ ਉੱਤੇ ਟੁਰਨ ਪਸੰਦ ਕੀਤਾ। ਸਬਕ ਸੁਣਨ ਦਾ ਬਹੁਤ ਸ਼ੁਕਰੀਆ। ਹਜ਼ਰਤ ਯਸ਼ੂ ਫੋਤ ਥੀਵਣ ਕਨੂੰ ਪਹਿਲੇ ਜਿਹੜੀ ਬਨ ਇਸਰਾਇਲ ਕੋ ਹਦਾਇਤ ਕੀਤੀ ਉਹ ਕੋ ਤੁਸਾਂ ਵੀ ਯਾਦ ਰੱਖਾ ਹੈ। ਅੱਲਾ ਸਈ ਤੁਹਾ ਕੋ ਬਰਕਤਾਂ ਦੇਵੇ। ਹਜ਼ਰਤ ਯਸ਼ੂ ਬਨ ਇਸਰਾਇਲ ਕੋ ਇਹ ਹਦਾਇਤ ਕੀਤੀ ਹੈ, ਉਹ ਇਹ ਹੈ ਤੁਹਾ ਕੋ ਰੱਬੁਲ ਇੱਜ਼ਤ ਦੀ ਇਬਾਦਤ ਕਰਨ ਚੰਗਾ ਨਹੀਂ ਲੱਗਦਾ ਤਾਂ ਅੱਜ ਦੇ ਦਿਨ ਹੀ ਜੈਂਦੀ ਤੁਸਾਂ ਇਬਾਦਤ ਕਰਨ ਚਾਹੁੰਦੋ ਉਹ ਕੋ ਆਪਣਾ ਮਾਬੂਦ ਚੁਣ ਖਿੰਨੋ, ਭਾਵੇਂ ਉਹ ਮਾਬੂਦ ਹੋਵੇ ਜੈਂਦੀ ਇਬਾਦਤ ਤੁਹਾਡੇ ਵੱਡੇ ਯਾਨੀ ਹਜ਼ਰਤ ਇਬਰਾਹੀਮ ਦੇ ਪਿਓ ਡਾਡੇ ਦਰਿਆ ਪਾਰ ਕਰੇਂਦੇ ਹਨ, ਜਾਂ ਇਨ੍ਹਾਂ ਲੋਕਾਂ ਦੇ ਮਾਬੂਦੇ ਜਿਨ੍ਹਾਂ ਦੇ ਮੁਲਕ ਵਿੱਚ ਤੁਸਾਂ ਹੁਣ ਆਕ ਰਹੀ ਆਬਾਦ ਥੀ ਗਏ ਹੋ। ਬਾਕੀ ਮੇਰੀ ਅਤੇ ਮੇਰੇ ਘਰਾਣੇ ਦੀ ਗਾਲ ਇਹ ਹੈ ਜੋ ਅਸਾਂ ਤਾਂ ਰੱਬੁਲ ਇੱਜ਼ਤ ਦੀ ਇਬਾਦਤ ਕਰੇ ਸੂੰ। ਰੱਬ ਸੋਹਣੇ ਦੇ ਹਵਾਲੇ ਖਤ ਲਿਖਣ ਕਿਤੇ ਸਾਡਾ ਪਤਾ ਹੈ ਸੱਚਾਈ ਦੀ ਰਾਹ ਪੀਓ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਇਹ ਦਫਾ ਬਲਾਡ ਸੈਂਦਾ ਸੱਚਾਈ ਦੀ ਰਾਹ ਪੋਸਟ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕਿਤੇ ਸਾਡਾ ਨੰਬਰ ਲਿਖ ਗਿਨੋ 0341 3043 110। ਇੱਕ ਦਫਾ ਵਲਾ ਦੱਸਿਆ ਨਾ 0341 3043 110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ listen.live77@gmail.com।